ਮਹਿਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੈ ਐਨ ਸਕੈਰੈ ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇਂ ਕਿਥ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜਲਾਏ। ਇੱਕ ਗੱਲ ਯਾਦ ਰੱਖੋ, ਜਿਤਨੇ ਪਿਆਰ ਨਾਲ ਬਾਣੀ ਪੜਾਂਗੇ, ਜਿਤਨਾ ਰਸ ਲੈ ਲੈ ਕੇ ਪੜਾਂਗੇ, ਓਨੀ ਸਮਝ ਆਉਣੀ ਸ਼ੁਰੂ ਹੋ ਜਾਏ। ਜਿੰਨੀ ਅਸੀਂ ਫਾਰਮੈਲਿਟੀ ਕਰਾਂਗੇ, ਜਿਹੜੀ ਅਸੀਂ ਕਰਨ ਲੱਗ ਪਏ, ਬਈ ਗੁਸਲਖਾਨੇ ਵਿੱਚ ਗਏ ਇਸ਼ਨਾਨ ਕਰਨ ਲਈ, ਜਪਜੀ ਸਾਹਿਬ ਸ਼ੁਰੂ ਕੀਤਾ ਤੇ ਕਸ਼ਹਿਰਾ ਨਿਚੋੜਦਿਆਂ ਤੀਕਰ ਜਿੰਨੀ ਨਾਮ ਤੇ ਆਇਆ ਗਿਆ ਮੈਂ ਸ਼ਕਤ ਕਾਲ ਪੋ ਪੈ। ਇਸ ਤਰ੍ਹਾਂ ਪਾਠ ਦਾ ਕਿੰਨਾ ਕੁ ਰਸ ਆਵੇਗਾ, ਕਿੰਨੀ ਕੁ ਸਮਝ ਆਵੇ। ਸਿਰਫ ਅਸੀਂ ਇਹ ਬਹਾਨੇਬਾਜ਼ੀ ਕਰਕੇ ਉਹ ਜੀ ਟਾਈਮ ਹੀ ਇੰਨਾ ਕੁ ਹੁੰਦਾ ਕੀ ਕਰੀਏ, ਨਹੀਂ ਇਹ ਕੋਈ ਜਵਾਬ ਨਹੀਂ। ਬਾਣੀ ਨੂੰ ਤਾਂ ਵਿਚਾਰ ਕੇ ਪੜਨ ਨਾਲ ਹੀ ਜੀਵਨ ਜਾਚ ਮਿਲੇਗੀ, ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਇਹਦੀ ਸਮਝ ਹੀ ਤਾਂ ਹੋਵੇ। ਤੇ ਅਸੀਂ ਵੀ ਤੋਤਾ ਰਟਨੀ ਕਰਨ ਲੱਗ ਪਏ ਤੇ ਫਿਰ ਇਹਦੇ ਚੋਂ ਪ੍ਰੇਰਨਾ ਸਿੱਖਿਆ ਕਿਵੇਂ ਮਿਲੇ। ਹੁਣੇ ਹੁਣੇ ਤੁਸੀਂ ਮੂਰਤੀ ਪੂਜਾ ਦੀ ਗੱਲ ਸੁਣੀ, ਸੱਚਮੁੱਚ ਜੇ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਮੱਥਾ ਟੇਕ ਕੇ ਭੇਟਾ ਰੱਖ ਕੇ ਪਰਿਕਰਮਾ ਕਰਕੇ ਪ੍ਰਸ਼ਾਦ ਲੈ ਕੇ ਤੁਰ ਗਏ ਤੇ ਕਿਸੇ ਨੇ ਜਾ ਕੇ ਪੁੱਛਿਆ ਵੀ ਤੁਸੀਂ ਕਿੱਥੇ ਗਏ ਸੀ, ਕਹਿੰਦੇ ਗੁਰਦੁਆਰੇ। ਠੀਕ, ਗੁਰਦੁਆਰੇ ਉਹ ਕੀ ਸੁਣ ਕੇ ਆਏ? ਤੇ ਸਾਡੇ ਵਿੱਚੋਂ ਬਹੁਤਿਆਂ ਦਾ ਜਵਾਬ ਹੋਵੇਗਾ ਵੀ ਗਏ ਵੀ ਜ਼ਰੂਰ ਆ, ਸੁਣਿਆ ਵੀ ਜ਼ਰੂਰ ਹੈ, ਪਰ ਇਹ ਨਹੀਂ ਪਤਾ ਕੀ ਸੁਣਿਆ। ਦੱਸੋ ਫਿਰ ਕਿੰਨਾ ਕੁ ਲਾਭ ਹੋਵੇਗਾ। ਇਸ ਤਰ੍ਹਾਂ ਦੀ ਪ੍ਰਵਿਰਤੀ ਨਾਲ ਅੱਜ ਸਾਰਾ ਪੰਥ ਚੱਲਣ ਲੱਗ ਪਿਆ। ਖਿਮਾ ਕਰ, ਬੜੇ ਬੜੇ ਕੀਰਤਨ ਦਰਬਾਰ, ਕਿਸੇ ਨੂੰ ਕਿਸੇ ਦੀ ਸੁਰ ਚੰਗੀ ਲੱਗਦੀ ਹੈ, ਕਿਸੇ ਨੂੰ ਕਿਸੇ ਦਾ ਮੁਰਕੀ ਚੰਗੀ ਲੱਗਦੀ ਹੈ, ਕਿਸੇ ਨੂੰ ਕਿਸੇ ਦੀ ਕੋਈ ਚੀਜ਼ ਸ਼ਬਦ ਦਾ ਪਤਾ ਹੀ ਕੋਈ। ਤੇ ਬਾਬਾ ਜੀ ਕਹਿ ਰਹੇ ਨੇ ਨਾਨਕ ਲਿਖ ਇੱਕ ਗੱਲ, ਬਾਕੀ ਦੇ ਸਭ ਦਿਖਾਵਾ ਹੀ ਬਣ ਗਿਆ। ਲਓ ਹੁਣ ਮਹਾਰਾਜ ਸਲੋਕ ਵਿੱਚ ਕਹਿੰਦੇ ਨੇ ਲਿਖ ਲਿਖ ਪੜਿਆ ਤੇਤਾ ਕੜਿਆ। ਜਿੰਨਾ ਜ਼ਿਆਦਾ ਕੋਈ ਪੜ੍ਹਦਾ ਹੈ ਓਨਾ ਫਿਰ ਉਹ ਅਹੰਕਾਰ ਵਿੱਚ ਸੜਦਾ। ਤੇ ਗੁਰਬਾਣੀ ਵਿੱਚ ਜੇ ਮਹਾਰਾਜ ਨੂੰ ਪੁੱਛੋ ਤੇ ਇੱਥੇ ਤੇ ਬੜਾ ਹੀ ਸਪਸ਼ਟ ਗਿਆ, ਜੋ ਪ੍ਰਾਣੀ ਗੋਬਿੰਦ ਤੇ ਆਵੇ, ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜਿਆ ਅਨਪੜਿਆ ਪਰਮ ਗਤ ਪਾਵੇ, ਪੜਿਆ ਅਨਪੜਿਆ ਪਰਮ ਗਤ ਪਾਵੇ। ਮੇਰਾ ਯਤਨ ਹੁੰਦਾ ਕਿ ਜੋ ਪ੍ਰਮਾਣ ਦੇਵਾਂ ਗੁਰਬਾਣੀ ਵਿੱਚੋਂ, ਮੈਂ ਹੋਰ ਬਹੁਤਾ ਕੁਛ ਸਟੱਡੀ ਨਹੀਂ ਕਰਦਾ ਕਿਉਂਕਿ ਮੈਨੂੰ ਇਹ ਤਸੱਲੀ ਹੋ ਗਈ ਹੈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਸਾਡੀ ਤਸੱਲੀ ਨਹੀਂ ਕਰਾ ਸਕਦਾ। ਇਹ ਠੀਕ ਹੈ ਕਿ ਆਪਣੀ ਨੌਲੇਜ ਵਧਾਉਣ ਲਈ ਕੰਪੈਰੇਟਿਵ ਸਟੱਡੀ ਕਰਨ ਚ ਕੋਈ ਹਰਜ ਨਹੀਂ, ਪਰ ਗੁਰੂ ਕੇ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਉੱਤੇ ਹੋਰ ਕੋਈ ਸਿੱਖਿਆ ਨਹੀਂ। ਤੋ ਮਹਾਰਾਜ ਕਹਿੰਦੇ ਨੇ ਜਿਹੜੇ ਲੋਕ ਬਹੁਤਾ ਪੜ੍ਹ ਲੈਂਦੇ ਨੇ ਉਹ ਫਿਰ ਅਹੰਕਾਰ ਵਿੱਚ ਕੱਢਦੇ ਨੇ ਸੜਦੇ। ਲੋ ਹੁਣ ਹੋਰ ਕਰਮ ਕਾਂਡ ਜਿਹੜੇ ਲੋਕ ਕਰਦੇ ਨੇ ਪਰ ਅਸੀਂ ਨਹੀਂ ਕਰਨੇ, ਪਰ ਹੌਲੀ ਹੌਲੀ ਮੈਂ ਦੇਖਿਆ ਸਿੱਖ ਵੀ ਕਰਨ ਲੱਗ ਪਿਆ, ਇਹ ਵੀ ਤੀਰਥ ਯਾਤਰਾ ਲਈ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਨੇ ਸਿੱਖਾਂ ਵਿੱਚ ਹੌਲੀ ਹੌਲੀ ਪ੍ਰਵਿਰਤ ਹੋ ਰਹੇ। ਉਹ ਸਿਰਫ ਇਸ ਲਈ ਹੋ ਰਹੇ ਨੇ ਕਿ ਬਾਣੀ ਦੀ ਵਿਚਾਰ ਨਹੀਂ ਰਹੀ। ਮਹਾਰਾਜ ਕਹਿੰਦੇ ਬਹੁ ਤੀਰਥ ਭਵਿਆ ਤੇ ਤੋ ਲਵਿਆ, ਜਿੰਨਾ ਕੋਈ ਜ਼ਿਆਦਾ ਤੀਰਥਾਂ ਦੀ ਯਾਤਰਾ ਕਰ ਹੁੰਦਾ ਓਨਾ ਹੀ ਫਿਰ ਲੋਕਾਂ ਨੂੰ ਸੁਣਾਉਂਦਾ ਜੀ ਮੈਂ ਉੱਥੇ ਵੀ ਗਿਆ ਉੱਥੇ ਵੀ ਗਿਆ ਉੱਥੇ ਵੀ ਗਿਆ। ਲਵਿਆ ਦਾ ਸ਼ਬਦ ਜਿਹੜਾ ਨਾ ਜਿਵੇਂ ਕਾਂ ਬੋਲਦਾ ਨਾ ਕਾਂ 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 ਕਾਂ, ਉਹਨੂੰ ਲਾਉਣਾ ਕਹਿੰਦਾ, ਮਤਲਬ ਜਿਤਨਾ ਜ਼ਿਆਦਾ ਕੋਈ ਤੀਰਥਾਂ ਤੇ ਘੁੰਮ ਆਇਆ ਉਤਨਾ ਜ਼ਿਆਦਾ ਫਿਰ ਲੋਕਾਂ ਨੂੰ ਸੁਣਾਉਂਦਾ ਮੈਂ ਇੰਨੇ ਤੀਰਥ ਯਾਤਰਾ ਕਰਕੇ। ਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ, ਗੁਰੂ ਸਾਹਿਬ ਕਹਿ ਰਹੇ ਨੇ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਦੇਖੋ ਪੜ੍ਹਨ ਪੜ੍ਹਨ ਵਿੱਚ ਵੀ ਫਰਕ ਹੈ। ਜੇ ਤੇ ਅਸੀਂ ਪੜਾਂਗੇ ਜਾਓ ਫਿਰ ਤੇ ਹੁਕਮ ਹੋ ਗਿਆ ਜਾਓ, ਨਹੀਂ ਨਹੀਂ ਗੁਰੂ ਸਾਹਿਬ ਕਹਿ ਰਹੇ ਮੈਂ ਵੀ ਤੀਰਥ ਤੇ ਨਹਾਉਣ ਜਾਂਦਾ ਹਾਂ ਜਾਉ ਜਾਂਦਾ। ਹੁਣ ਤੁਸੀਂ ਦੇਖੋ ਇੰਨੇ ਚ ਫਰਕ ਪੈ ਗਿਆ ਅਰਥਾਂ। ਜੇ ਤੇ ਪੜਾਂਗੇ ਤੀਰਥ ਨਹਾਉਣ ਜਾਓ ਫਿਰ ਤੁਸੀਂ ਆਖੋ ਜੀ ਆਪੇ ਦੇ ਹੁਕਮ ਕਰ ਰਹੇ ਹੋ ਜਾਓ, ਨਹੀਂ ਨਹੀਂ ਗੁਰੂ ਸਾਹਿਬ ਕਹਿੰਦੇ ਤੀਰਥ ਨਹਾਉਣ ਜਾਉ ਮੈਂ ਜਾਂਦਾ ਪਰ ਮੇਰਾ ਤੀਰਥ ਕਿਹੜਾ ਹੈ, ਤੀਰਥ ਨਾਮ ਹੈ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰੂ ਸਾਹਿਬ ਕਹਿ ਰਹੇ ਨੇ ਸਾਡਾ ਤੀਰਥ ਨਾਮ ਹੈ ਔਰ ਉਸ ਨਾਮ ਤੀਰਥ ਤੇ ਇਸ਼ਨਾਨ ਕਰਨ ਲਈ ਸ਼ਬਦ ਦੀ ਵਿਚਾਰ ਕਰਨੀ ਹੈ, ਸ਼ਬਦ ਦੀ ਵਿਚਾਰ ਕਰਾਂਗੇ ਸਾਡੇ ਅੰਦਰ ਗਿਆਨ ਆਵੇ, ਗਿਆਨ ਅਗਿਆਨ ਦਾ ਨਾਸ ਕਰ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾ ਹਰਾ, ਹਉ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਤੋ ਗੁਰਦੇਵ ਨੇ ਸਮਝਾਇਆ ਵੀ ਪਰਮੇਸ਼ਵਰ ਦਾ ਨਾਮ ਜਪੇ ਤੋਂ ਬਿਨਾ ਜਿਤਨਾ ਕੋਈ ਵਧੇਰੇ ਤੀਰਥਾਂ ਤੇ ਕਮਾਵਿਆ ਤੇ ਲਵਿਆ ਫਿਰ ਲੋਕਾਂ ਨੂੰ ਸੁਣਾਉਂਦਾ ਫਿਰਦਾ ਮੈਂ ਇੰਨੇ ਤੀਰਥ ਯਾਤਰਾ ਕਰੇ ਫਰਕ ਕੀ ਰਿਹਾ, ਹੋਰਨਾਂ ਲੋਕਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਰਿਹਾ, ਅਸੀਂ ਗੁਰੂ ਕੀ ਗੱਲ ਸਮਝੀ ਨਹੀਂ। ਹਾਂ ਕਿਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨੇ ਉਹਦਾ ਇਤਿਹਾਸ ਜਾਣਨਾ ਉਹਦੇ ਤੋਂ ਕੋਈ ਪ੍ਰੇਰਨਾ ਲੈਣੀ ਇਹ ਗੱਲ ਵੱਖਰੀ ਹੈ, ਪਰ ਇਸ ਭਾਵਨਾ ਨਾਲ ਜਾਣਾ ਕਿ ਮੈਂ ਉਹ ਤੀਰਥ ਤੇ ਜਾਵਾਂਗਾ ਤੇ ਮੇਰੀ ਮੁਕਤੀ ਹੋ ਜਾਏਗੀ ਕਲਿਆਣ ਹੋ ਜਾਏਗੀ ਇਹ ਗੁਰਮਤ ਨਹੀਂ ਹੈ। ਗੁਰੂ ਸਾਹਿਬ ਨੇ ਇਸ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ। ਤੋ ਮਹਾਰਾਜ ਕਹਿ ਰਹੇ ਨੇ ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਖਿਮਾ ਕਰਨਾ ਸਾਡੇ ਵਿੱਚ ਕੋਈ ਭੇਖ ਨਹੀਂ, ਸਾਨੂੰ ਤੇ ਗ੍ਰਸਤੀਆਂ ਨੂੰ ਗੁਰੂ ਮਹਾਰਾਜ ਨੇ ਸਿੱਧਾ ਸਾਦਾ ਜੀਵਨ ਬਖਸ਼ਿਆ ਔਰ ਉਸ ਸਿੱਧੇ ਸਾਦੇ ਜੀਵਨ ਵਿੱਚ ਕੋਈ ਭੇਖ ਪਖੰਡ ਕਰਨ ਦੀ ਲੋੜ ਹੀ ਕੋਈ, ਪਰ ਜਿਹੜੇ ਭੇਖ ਕਰਦੇ ਨੇ ਇਹ ਦਿਖਾਉਣ ਵਾਸਤੇ ਕਿ ਅਸੀਂ ਕੁਝ ਵੱਖਰੇ ਹਾਂ, ਉਹ ਆਪਣੇ ਆਪ ਨੂੰ ਦੁੱਖ ਦਿੰਦੇ ਨੇ। ਹੁਣ ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਕੀ ਲੋਕ ਕਰਦੇ। ਇੱਕ ਬਹੁਤ ਲੰਬਾ ਸ਼ਬਦ ਵੀ ਹੈਗਾ ਗੁਰਬਾਣੀ ਚ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੋਂਗਮ ਸਾਧੇ, ਪੰਜ ਜਣਾ ਤਿਉਂ ਸੰਗ ਨਾ ਛੁਟਕਿਓ ਅਧਿਕ ਅਹੰਗ ਵਧ ਬਾਧੇ, ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮੇ ਅਨੇਕਾਂ, ਹਾਰ ਪਰਿਓ ਸਵਾਮੀ ਕਹਿ ਦੁਆਰੇ ਦੀਜੈ ਬੁੱਧ ਵਿਵੇਕਾਂ, ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਹੀ। ਸਾਡੇ ਵਿੱਚ ਵੀ ਕਈ ਐਸੇ ਪੈਦਾ ਹੋ ਗਏ, ਖਿਮਾ ਕਰ ਮੋਨੀ ਸਾਹਿਬ ਨੇ ਜੀ, ਮੋਨੀ ਸਾਹਿਬ ਉਹ ਗੁਰੂ ਸਾਹਿਬ ਮੋਨ ਦੀ ਖੰਡਨ ਕਰ ਰਹੇ ਨੇ, ਅਸੀਂ ਮੋਨੀ ਸਾਹਿਬ ਨੂੰ ਮੱਥੇ ਟੇਕਣਾ ਹੈ। ਭੈੜੀ ਗੱਲ ਨਾ ਬੋਲੋ, ਭੈੜੀ ਗੱਲ ਬੋਲਣ ਤੋਂ ਸੰਕੋਚ ਕਰੋ, ਪਰ ਮੌਨ ਵਰਤ ਧਾਰਨ ਕਰਨ ਨੂੰ ਕੋਈ ਗੁਰਮਤ ਵਿੱਚ ਪਰਵਾਹ ਨਹੀਂ। ਕਈ ਲੋਕ ਇਹੀ ਪਖੰਡ ਕਰੀ ਜਾਣਗੇ ਜੀ ਅਸੀਂ ਕਿਸੇ ਦੇ ਬਰਤਨ ਤੇ ਰੋਟੀ ਨਹੀਂ ਖਾਂਦੇ, ਹੱਥਾਂ ਤੇ ਰੋਟੀ ਖਾਂਦੇ। ਮੈਨੂੰ ਇੱਕ ਵਾਰੀ ਖੇੜਾ ਸਾਹਿਬ ਦੀ ਗੱਲ ਯਾਦ ਹੈ, ਇੱਕ ਐਸਾ ਸਿੰਘ ਆ ਗਿਆ, ਪੰਗਤ ਲੱਗੀ ਹੋਈ ਸੀ, ਬੜੇ ਸੋਹਣੇ ਚਮਚਮ ਕਰਦੇ ਥਾਲ ਸਭ ਦੇ ਦਿੱਤੇ ਗਏ, ਉਹਨੇ ਲਿਆ ਹੀ ਨਹੀਂ। ਤੇ ਜਦੋਂ ਉਹਨੇ ਆਪਣੇ ਥੈਲੇ ਚ ਵੇਖਿਆ ਤੇ ਉਹ ਬਾਟਾ ਆਪਣੇ ਕਮਰੇ ਚ ਹੀ ਭੁੱਲ ਆਇਆ, ਹੁਣ ਬਾਟਾ ਹੈ ਨਹੀਂ, ਪੰਗਤ ਲੱਗ ਗਈ ਹੈ, ਲੰਗਰ ਵਰਤ ਰਿਹਾ। ਉਹਨੇ ਹੱਥਾਂ ਦੇ ਪ੍ਰਸ਼ਾਦੇ ਲੈ ਲਿਆ। ਹੁਣ ਇਹ ਪਤਾ ਹੈ ਨੀ ਵੀ ਕੀ ਚੀਜ਼ਾਂ ਬਣੀਆਂ ਨੇ ਲੰਗਰ ਚ, ਦਾਲ ਵੀ ਬਣੀ ਹੈ, ਸਬਜ਼ੀ ਵੀ ਬਣੀ, ਖੀਰ ਵੀ ਬਣੀ। ਹੁਣ ਉਹ ਦੋ ਪ੍ਰਸ਼ਾਦਿਆਂ ਤੇ ਕਿਵੇਂ ਪਵਾਏ, ਪਵਾਈ ਗਿਆ ਉਹ ਹੁਣ ਹੱਥ ਸੜਨ, ਕਦੇ ਇੱਧਰ ਕਰੇ ਕਦੇ ਇੱਧਰ ਕਰੇ। ਮੈਂ ਵੀ ਬੈਠਾ ਸੀ, ਬਾਬਾ ਜੀ ਵੀ ਮੇਰੇ ਕੋਲ ਸੇਵਾ ਸੱਜੀ ਬੈਠੇ, ਹਾਂ ਦੇ ਲਓ ਇਹਨੂੰ ਤੇ ਮਿਲ ਗਈ ਤੇ ਸਜ਼ਾ, ਇਹ ਹੁਣ ਕਿਵੇਂ ਖਾਵੇ। ਇੰਨੀ ਸੋਹਣੀ ਸਾਫ ਸੁਥਰੀ ਥਾਲੀ ਸਾਰੀ ਸੰਗਤ ਨੇ ਲਈ ਹੈ ਤੇ ਇਹ ਆਪਣੇ ਪਖੰਡੀ ਚ ਵਸਿਆ। ਮੈਂ ਤਾਂ ਇਹੋ ਜਿਹੇ ਪਖੰਡ ਗੁਰਮਤ ਵਿੱਚ ਨਹੀਂ ਹੈ, ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਪਖੰਡ ਕਰਨ, ਮੋਨ ਭਇਓ ਕਰ ਪਾਤੀ ਰਹਿਓ, ਕਰ ਪਾਤੀ ਦਾ ਮਤਲਬ ਆਪਣੇ ਹੱਥਾਂ ਨੂੰ ਪਾਤਰ ਬਣਾਇਆ, ਬਰਤਨ ਬਣਾਇਆ। ਨਗਨ ਫਿਰਿਓ ਮਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਧਰਾਏ। ਬਾਹਮਣਾਂ ਨੇ ਐਸੇ ਐਸੇ ਚੱਕਰ ਚਲਾਏ, ਆਖਿਆ ਵੀ ਜੇ ਤੁਸੀਂ ਆਪਣੀ ਮੁਕਤੀ ਚਾਹੁੰਦੇ ਹੋ ਨਾ ਤੇ ਆਪਣਾ ਸਭ ਕੁਝ ਦਾਨ ਕਰਕੇ ਸਾਨੂੰ ਤੇ ਆਰੇ ਥੋੜੇ ਚਿਰ ਜਾਓ, ਮੈਂ ਤੁਹਾਡੀ ਮੁਕਤੀ ਹੋ ਜਾਏਗੀ। ਆਪੇ ਮੁਕਤੀ ਹੋ ਗਈ, ਮਰ ਗਏ ਮਗਰੋਂ ਲੈ ਗਏ ਹੈ ਤੇ ਮਾਲ ਸਾਰਾ ਬਾਹਮਣਾਂ ਨੇ ਲੈ ਲਿਆ। ਉਹ ਸਾਨੂੰ ਗੁਰੂ ਨੇ ਹਰ ਪਖੰਡ ਤੋਂ ਬਚਾਇਆ, ਪਰ ਅਸੀਂ ਫੇਰ ਪਖੰਡਾਂ ਵਿੱਚ ਫਸਣ ਲੱਗ ਪਏ ਹਾਂ, ਨਾ ਫਸੀ। ਬਾਣੀ ਦੀ ਵਿਚਾਰ ਕਰਕੇ ਆਪਣੇ ਆਪ ਨੂੰ ਗਿਆਨ ਦੇ ਚਾਨਣ ਚ ਲਿਆਈ, ਕਿਉਂਕਿ ਬਾਣੀ ਕਹਿੰਦੀ ਦੀਵਾ ਭਲੇ ਅੰਧੇਰਾ ਜਾਏ, ਦੀਵਾ ਭਲੇ ਅੰਧੇਰਾ ਜਾਏ, ਜਿਵੇਂ ਦੀਵੇ ਦੇ ਬਲਣ ਦੇ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ, ਇਸ ਤਰ੍ਹਾਂ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਕਰਨ ਨਾਲ ਸਾਡੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਨੇ ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੀ ਗੱਲ ਹੈ। ਸੌ ਵੇ ਜੀਆ ਆਪਣਾ ਕੀਆ, ਫਿਰ ਨਾਲ ਹੀ ਮਹਾਰਾਜ ਕਹਿੰਦੇ ਨੇ ਵੀ ਸਹਿਣ ਕਰੋ, ਆਪਣੇ ਕੀਤੇ ਦਾ ਫਲ ਆਪ ਭੁਗਤੋ। ਹੁਣ ਲੋਕ ਕੀ ਕਰਦੇ, ਅੰਨ ਨਾ ਖਾਇਆ, ਅਸੀਂ ਜੀ ਭੋਜਨ ਨਹੀਂ ਖਾਂਦੇ, ਰੋਟੀ ਨਹੀਂ ਖਾਂਦੇ, ਕਿਉਂ ਜੀ? ਇਹ ਕਿਹੜੀ ਵੱਡੀ ਗੱਲ ਹੈ? ਕਈ ਸੰਤ ਤੁਹਾਨੂੰ ਮਿਲਣਗੇ, ਅਖੀ ਜੀ ਫਿਰ ਖਾਂਦੇ ਕੀ ਨੇ? ਇਹ ਜੀ ਬਸ ਫਲ ਫਰੂਟ, ਇਹ ਡਰਾਈ ਫਰੂਟ ਖਾ ਲੈਂਦੇ। ਹਜੇ ਜਿਹਨਾਂ ਨੂੰ ਡਰਾਈ ਫਰੂਟ ਮਿਲ ਜਾਏ ਉਹਨਾਂ ਨੂੰ ਫਿਰ ਕੀ ਲੋੜ ਹੈ ਰੋਟੀ ਖਾਣ ਦੀ? ਇਹ ਪਖੰਡ ਹੈ। ਕਈ ਸਾਡੀਆਂ ਧੀਆਂ ਭੈਣਾਂ ਬੀਬੀਆਂ ਵੀ ਦੇਖਾ ਦੇਖੀ ਵਰਤ ਰੱਖ ਲੈਂਦੇ, ਅਸੀਂ ਜੀ ਫਲਾਣਾ ਵਰਤ ਰੱਖਿਆ, ਜਦੋਂ ਕਿ ਗੁਰਬਾਣੀ ਵਿੱਚ ਕਿਸੇ ਵਰਤ ਦੀ ਕੋਈ ਇਜਾਜ਼ਤ ਬੜਾ ਸਪਸ਼ਟ ਲਿਖਿਆ, ਛੋਡੈ ਅੰਨ ਕਰੈ ਪਾਖੰਡ ਨਾ ਸੁਹਾਗਣ ਕਿਸੇ ਪਾਸੇ ਵੀ। ਮੈਂ ਜੀ ਵਰਤ ਰੱਖਿਆ ਹੋਇਆ, ਅੰਦਰ ਚੂਹੇ ਨੱਚ ਰਹੇ ਨੇ, ਭੁੱਖ ਲੱਗੀ ਹੋਈ ਹੈ, ਮੈਂ ਵਰਤ ਰੱਖਿਆ ਹੋਇਆ, ਕਦੋਂ ਰਾਤ ਪਵੇਗੀ ਤੇ ਫਿਰ ਸਾਰੀ ਕਸਰ ਕੱਢ ਦੇਣੀ, ਫਿਰ ਫਾਇਦਾ ਕੀ ਹੈ? ਸਾਡੀ ਜੀਵਨ ਜਾਚ ਤੇ ਬੜੀ ਵਿਲੱਖਣ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਹਉ ਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹਉ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ हों तिस कोल कमाया सतगुरु दा उपदेश कमावे, हों तिस कोल कमाया थोड़ा समय थोड़ा ही खावे। खावे जरूर है, इस शरीर नू चलाउण वास्ते खाना जरूर है, पर इना भी ना खा लवे वे ढिड भर के सौ जाए तो सवेरे उठे ही ना। नहीं मतलब बड़ा सरल जहा जीवन सी गुरमत का, पर असि उन्हों पखंड विच ले अन्न ना खाया, वर्त रखने नाले पढ़ी जाने हैं भाई। गुरु गोबिंद सिंह जी ने तो आख्या जागत जोत जपे निसबासुर एक बिना मन नहक ना आने, पूर्ण प्रेम प्रतीत सजे व्रत गोर मड़ी मट भूल ना। देखो गुरु घर में आए हो, मैं अपने को कोई गल नहीं कहांगा, यह है शीशा। जिवें तुसी शीशे दे सामने खड़े होके अपनी दस्तार अपना मेकअप देखते हो, इवें ही अंदरला जीवन वेखो गुरबाणी विच, पता लग जाएगा असीं कित्थों गलत हो गए हां कित्थों ठीक है। बस जदों समझ आ गई फिर साडे गलों ही अपने आप ही लै जाणगीआं जी। ਜਿਵੇਂ ਆਉਂਦੇ ਨਾ ਵੀ ਕੋਈ ਕਿਸੇ ਰਾਜੇ ਨੇ ਕਿਹਾ ਬਈ ਇਹ ਲਕੀਰ ਹੈ ਇਹਨੂੰ ਬਿਨਾਂ ਕੱਟੇ ਵੱਡੇ ਤੋਂ ਛੋਟਾ ਕਰ ਦਿਓ, ਸਾਰੇ ਸੋਚਣ ਲੱਗ ਪਏ ਵੀ ਇਹ ਕਿਵੇਂ ਹੋ ਸਕਦਾ, ਨਾ ਕੱਟੋ ਨਾ ਵੱਢੋ ਤੇ ਛੋਟੀ ਕਿਵੇਂ ਹੋ ਜਾਏਗੀ। ਕੋਈ ਸਿਆਣਾ ਬੰਦਾ ਸੀ ਉਹਨੇ ਵੱਡੀ ਖਿੱਚ ਦਿੱਤੀ ਆਪੇ ਛੋਟੀ ਹੋ ਗਈ। ਜਦੋਂ ਅਸੀਂ ਗੁਰੂ ਕੇ ਬਚਨਾਂ ਦੀ ਕਮਾਈ ਸ਼ੁਰੂ ਕਰ ਦਿਆਂਗੇ ਇਹ ਸਭ ਪਖੰਡ ਆਪਣੇ ਆਪ ਹੀ ਲੈ ਜਾਂਦੇ। ਤਾਂ ਮਹਾਰਾਜ ਵਾਰਨਿੰਗ ਦੇ ਰਹੇ ਨੇ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੌ ਵੇ ਜੀਆ ਆਪਣਾ ਕੀ। ਹੁਣ ਇਹਦਾ ਦੁੱਖ ਤੇ ਫਿਰ ਸਾਨੂੰ ਹੀ ਸਹਿਣਾ ਪਵੇਗਾ। ਅੰਨ ਨਾ ਖਾਇਆ ਸਾਧ ਗਵਾਇਆ, ਚੰਗੀ ਭਲੀ ਰੋਟੀ ਨਹੀਂ ਖਾਣੀ ਹੋਰ ਪਖੰਡ ਬਣਾ ਲੈਣੇ। ਫਿਰ ਮਹਾਰਾਜ ਕਹਿੰਦੇ ਨੇ ਬਹੁਤ ਦੁੱਖ ਪਾਇਆ ਦੂਜਾ ਪਾਇਆ, ਇੱਕ ਪਰਮੇਸ਼ਵਰ ਦੇ ਪਿਆਰ ਨੂੰ ਛੱਡ ਕੇ ਹੋਰ ਹੋਰ ਪਖੰਡ ਕਰਨ ਨੂੰ ਅਸੀਂ ਬੜੇ ਸ਼ੇਰ, ਦੂਜਾ ਪਾਇਆ ਪਾਇਆ ਉਹਨੇ ਚੰਗਾ ਲੱਗਾ ਦੂਜੇ ਪਾਸੇ ਤੁਰ ਪਏ। ਜੋ ਗੁਰੂ ਨੇ ਦੱਸਿਆ ਉਹ ਨਹੀਂ ਮੰਨਿਆ। ਫਿਰ ਮਹਾਰਾਜ ਕਹਿੰਦੇ ਨੇ ਬਸਤਰ ਨਾ ਪਹਿਨੇ, ਕਈ ਕੱਪੜੇ ਨਹੀਂ ਪਾਉਂਦੇ, ਅਸੀਂ ਜੀ ਨਾਂਗੇ ਸਾਧੂ। ਤੇ ਜੇ ਕਦੇ ਕਬੀਰ ਜੀ ਨੂੰ ਪੁੱਛ ਲੈਂਦੇ ਉਹ ਕਹਿੰਦੇ ਕਿਆ ਨਾਂਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ ਰਾਮ। ਹੈਂ ਜੇ ਇਸ ਤਰ੍ਹਾਂ ਦੇ ਪਖੰਡ ਕਰਨ ਦੇ ਨਾਲ ਮੁਕਤੀ ਹੁੰਦੀ ਤੇ ਕਬੀਰ ਜੀ ਆਉਂਦੇ ਨੇ ਫਿਰ ਤੇ ਡੱਡੂਆਂ ਮੱਛੀਆਂ ਦੀ ਪਹਿਲਾਂ ਹੋਣੀ ਚਾਹੀਦੀ, ਭੇਡਾਂ ਬੱਕਰੀਆਂ ਦੀ ਪਹਿਲਾਂ ਹੋਣੀ ਚਾਹੀਦੀ, ਉਹ ਹਰ 6 ਮਹੀਨੇ ਬਾਅਦ ਮੁੰਨ ਲੈਂਦੇ ਨੇ। ਗੱਲ ਕੀ ਕਿਸੇ ਵੀ ਪਖੰਡ ਨੂੰ ਗੁਰਮਤ ਵਿੱਚ ਰੰਚਕ ਮਾਤਰ ਜਗ੍ਹਾ ਨਹੀਂ। ਮੈਂ ਫਿਰ ਉਸੇ ਗੱਲ ਤੋਂ ਸੰਕੋਚਦਾ ਵੀ ਮੈਂ ਜੇ ਕਥਾ ਕਰਨ ਲੱਗ ਪਿਆ ਤੇ ਫਿਰ ਮੇਰੇ ਅੰਦਰ ਹੜ ਆ ਜਾਂਦਾ, ਫਿਰ ਉਹ ਰੁਕਦਾ ਨਹੀਂ ਹੈਗਾ। ਤਾਂ ਮੈਂ ਇਸ ਨਜ਼ਰੀਏ ਨਾਲ ਚੱਲ ਰਿਹਾ ਵੀ ਜਿਹੜੀ ਗੱਲ ਆਪਾਂ ਪੜ੍ਹ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਸਮਝ। ਕੱਪੜਿਆਂ ਦਾ ਤਿਆਗ ਕਰਨਾ ਇਹ ਮੂਰਖਤਾ ਹੈ, ਹਾਂ ਫੈਸ਼ਨ ਕਰਨੇ ਮਾੜੀ ਗੱਲ। ਅੱਜ ਅਸੀਂ ਦੁਖੀ ਕਿਉਂ ਆ ਬਈ, ਕੱਪੜਿਆਂ ਨਾਲ ਤੇ ਟਰੰਕ ਭਰੇ ਪਏ ਨੇ ਬੀਬੀਆਂ ਦੇ, ਉਹ ਤੇ ਹੱਥ ਨਹੀਂ ਲਾਉਣਾ ਤੇ ਹੋਰ ਲਿਆਓ ਹੋਰ ਲਿਆਓ ਹੋਰ ਲਿਆਓ, ਦੁਖੀ ਹੋ ਜਾਓ। ਬਾਬੇ ਨੇ ਕੀ ਆਖਿਆ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਚਿਤ ਪੈਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਇਹੋ ਜਿਹਾ ਪਹਿਨਣ ਨਾ ਪਹਿਨ। ਤੋ ਮਤਲਬ ਬਸਤਰ ਪਹਿਨਣੇ ਨੇ ਐਸੇ ਪਹਿਨਣੇ ਨੇ ਜਿਨ੍ਹਾਂ ਨਾਲ ਸਾਡਾ ਸਰੀਰ ਢਕਿਆ ਰਹੇ, ਕੋਈ ਲੋਕਾਂ ਵਿੱਚ ਫੈਸ਼ਨ ਦਿਖਾਉਣ ਲਈ ਨਹੀਂ ਪੈਣੇ। ਪਰ ਜਿਹੜੇ ਨਹੀਂ ਪਾਉਂਦੇ ਨੰਗੇ ਫਿਰਦੇ ਨੇ, ਮਾਰਗ ਨੇ ਬਸਤਰ ਨਾ ਪਹਿਰੇ ਐਨਸ ਕਹਿ ਰਹੇ, ਦਿਨੇ ਰਾਤੀ ਕਹਿਰ ਵਿੱਚ ਦੁਖੀ ਪੈ। ਹੁਣ ਸਰਦੀ ਲੱਗੇਗੀ ਤੇ ਸਰੀਰ ਨੂੰ ਲੱਗੇਗੀ। ਫਿਰ ਹੋਰ ਕਈ ਤਰ੍ਹਾਂ ਦੇ ਪਖੰਡ ਨੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਥਾਂ ਥਾਂ ਤੇ ਕੀਤਾ ਗਿਆ। ਮਹਾਰਾਜ ਕਹਿੰਦੇ ਮੌਨ ਵਿਗੂਤਾ, ਮੈਂ ਜੀ ਬੋਲਦਾ ਨੀ, ਅੰਦਰ ਤੇ ਬੋਲੀ ਜਾਂਦਾ ਨਾਲੇ ਜਪਜੀ ਸਾਹਿਬ ਪੜ੍ਹੀ ਜਾਂਦੇ ਚੁੱਪੇ ਚੁੱਪ ਨਾ ਹੋਵੇ, ਅੰਦਰਲਾ ਤੇ ਚੁੱਪ ਨਹੀਂ ਕਰਦਾ। ਤੋ ਮਹਾਰਾਜ ਕਹਿੰਦੇ ਇਹ ਵੀ ਪਖੰਡ ਹੈ, ਮੌਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ। ਇੱਥੇ ਕਿਉਂ ਦਾ ਮਤਲਬ ਕਿਵੇਂ ਜਾਗੇ, ਗੁਰੂ ਦੀ ਗੱਲ ਮੰਨੇ ਤੋਂ ਬਿਨਾਂ ਨਹੀਂ ਜਾਗ ਸਕਦਾ, ਅਗਿਆਨਤਾ ਦੀ ਨੀਂਦਰ ਵਿੱਚ ਸੁੱਤਾ ਹੋ ਜਾਂਦਾ। ਪੱਗ ਉੱਪੇ ਤਾਣਾ, ਕਈ ਪੈਰਾਂ ਵਿੱਚ ਜੁੱਤੀ ਨਹੀਂ ਪਾਉਂਦੀ, ਨੰਗੇ ਪੈਰੀ ਦੀ ਅਸੀਂ ਫਿਰਦੇ, ਫਿਰੀ ਜਾਓ ਪੈਰਾਂ 'ਚ ਕੰਡੇ ਵੀ ਚੁੱਭਣਗੇ, ਸਭ ਕੁਛ ਵੀ ਲੱਗੇਗਾ ਹੋਰ ਵੀ। ਪੱਗ ਉੱਪੇ ਤਾਣਾ, ਆਪਣਾ ਕੀ ਆ ਕਮਾਣਾ, ਆਪਣੇ ਕੀਤੇ ਦੀ ਫਿਰ ਆਪ ਹੀ ਸਜ਼ਾ ਭੁਗਤਦੇ ਹਨ। ਅਲਮਲ ਖਾਈ ਸਿਰ ਛਾਈ ਪਾਈ, ਅਲਮਲ ਦਾ ਮਤਲਬ ਹੈ ਗੰਦਗੀ ਖਾਣੀ, ਜੂਠਾ ਮਿੱਠਾ ਖਾਣਾ। ਹੁਣ ਅਸੀਂ ਕਿਸੇ ਵਿਸ਼ੇਸ਼ ਦੀ ਗੱਲ ਕਰੀਏ, ਪਰ ਇਸ ਲਈ ਕਰਨੀ ਹੈ ਕਿ ਅਸੀਂ ਸੰਭਲ। ਮਹਾਰਾਜ ਨੇ ਜੈਨੀਆਂ ਦੀ ਗੱਲ ਕੀਤੀ, ਉਹਨਾਂ ਦੇ ਢੰਗ ਤਰੀਕੇ ਪਤਾ ਹੀ ਹੈ ਤੁਹਾਨੂੰ। ਉਹ ਕੀ ਕਰਦੇ ਨੇ? ਮੂੰਹ ਤੇ ਪੱਟੀਆਂ ਬੰਧੀਆਂ ਹੋਈਆਂ ਨੇ, ਪੈਰਾਂ ਵਿੱਚ ਨੰਗੇ ਜੁੱਤੀ ਨਹੀਂ ਪਾਉਂਦੇ, ਜੀ ਜੀਵਤਿਆ ਹੋ ਜਾਂਦੇ, ਔਰ ਸਮਾਂ ਪੈਣ ਉਹ ਜੂਠਾ ਮਿੱਠਾ ਖਾਂਦੇ। ਮਹਾਰਾਜ ਨੇ ਉਹਨਾਂ ਦਾ ਖੂਬ ਖੰਡਨ ਵੀ ਕੀਤਾ, ਆਖਿਆ ਇਹੋ ਜਿਹੇ ਭੇਡਾਂ ਵਾਂਗ ਹੀ ਸਿਰ ਖੋਹਾਇਨ ਭਰੀਆਂ ਹੱਥ ਸਵਾਈ। ਉਹ ਜਦੋਂ ਚੇਲਾ ਬਣਾਉਂਦੇ ਨਾ ਕਿਸੇ ਨੂੰ, ਤੁਹਾਨੂੰ ਸ਼ਾਇਦ ਪਤਾ ਹੋਵੇਗਾ ਜਾਂ ਨਹੀਂ ਪਤਾ, ਉਹਦਾ ਸਿਰ ਖੋਹਦੇ ਨੇ। ਚੇਲਾ ਬਣਨ ਵਾਲੇ ਦਾ ਸਿਰ ਗੁਰੂ ਜਿਹੜਾ ਹੈ ਉਹ ਗੋਡਿਆਂ ਚ ਲੈਂਦਾ, ਦੋਹੀ ਪਾਸੀ ਸਵਾਹ ਦੇ ਢੇਰੀ ਲਾ ਲੈਂਦਾ, ਫਿਰ ਉਹਦੇ ਵਾਲ ਖੋਹਦਾ, ਫਿਰ ਉਹ ਲਹੂ ਨਾਲ ਨਿਬੜ ਜਾਂਦਾ, ਫਿਰ ਸੁੱਕੇ ਕਰਦਾ, ਖੋਹਦਾ ਆਂਦਾ ਅਬ ਦੁੱਖ ਫਿਰ ਸੁੱਕਾ, ਅਬ ਦੁੱਖ ਫਿਰ ਸੁੱਕਾ। ਅਬ ਜਿਹੜਾ ਸਾਰਾ ਸਿਰ ਪਟਾ ਲਵੇ ਉਹ ਜੈਨੀਆਂ ਦਾ ਚੇਲਾ ਬਣ ਜਾ। ਕਿਉਂ ਜੀ? ਕਿੱਥੇ ਲਿਖਿਆ? ਇਹ ਤਾਂ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੀ ਤੇ ਦੁਖੀ ਹੋਣ ਵਾਲੀ ਗੱਲ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਅਲਮਲ ਖਾਈ ਸਿਰ ਛਾਈ ਪਾਈ, ਸਿਰ ਦੇ ਰਾਰੇ ਨੂੰ ਸਿਆਰੀ ਹੈ, ਸਿਰ ਵਿੱਚ ਸਵਾਹ ਵੀ ਪਾ। ਆ ਜਿਹੜੇ ਜਟਾਂ ਬਣਾਉਂਦੇ ਨੇ ਇਹ ਕਿਵੇਂ ਬਣਦੀਆਂ? ਕਿਤੇ ਬੋੜ ਦਾ ਦੁੱਧ, ਕਿਤੇ ਪਿੱਪਲ ਦਾ ਦੁੱਧ ਮਿਲਾ ਮਿਲਾ ਕੇ ਜਵਾ, ਕੀ ਹਾਲਤ ਹੈ? ਸੋਹਣੇ ਕੇਸ ਨੇ ਵਾਹਿਗੁਰੂ ਨੇ ਦਿੱਤੇ ਨੇ, ਦੋਵੇਂ ਟਾਈਮ ਕੰਘਾ ਫੇਰੋ, ਦਸਤਾਰ ਚਿਨਕੇ, ਸਾਫ਼ ਸੁਥਰੇ ਰਹੋ। ਸਿਰ ਛਾਈ ਪਾਈ, ਫਿਰ ਮਹਾਰਾਜ ਉਹਨਾਂ ਲਈ ਕੀ ਡਿਗਰੀ ਦਿੰਦੇ ਨੇ? ਮੂਰਖ ਅੰਧੇ ਪਤ ਗਵਾਈ, ਮੂਰਖ ਅੰਧੇ ਪਤ ਗਵਾਈ, ਇਹ ਸਾਰਾ ਕੁਝ ਕਹਿ ਕੇ ਫਿਰ ਪਾਤਸ਼ਾਹ ਕਹਿੰਦੇ ਵਿਣ ਨਾਵੇਂ ਕਿਤ ਥਾਂ ਨਾ ਪਾਈ। ਬਾਈ ਵਾਹਿਗੁਰੂ ਦੇ ਨਾਮ ਸਿਮਰੇ ਤੋਂ ਬਿਨਾਂ, ਪਰਮੇਸ਼ਵਰ ਨਾਲ ਪਿਆਰ ਕੀਤੇ ਤੋਂ ਬਿਨਾਂ, ਤੁਸੀਂ ਸਾਰੇ ਅੰਮ੍ਰਿਤਧਾਰੀ ਨਜ਼ਰ ਆਉਂਦੇ ਹੋ, ਸਵਈਏ ਵੀ ਪੜ੍ਹਦੇ ਹੋ, ਕਹਾਂ ਬਹਿ ਉਦੋਂ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਖ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ, ਬਾਸ ਕੀ ਹੋ ਵਿਖਿਆਨ ਤੋਂ ਬੈਠ, ਐਸੇ ਹੀ ਐਸੇ ਤੋਂ ਬੈਸ ਬਤਾਇਓ, ਸਾਚ ਕਹੋ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਘਰੇ ਲਟਕਾਇਓ, ਕਾਹੂ ਲਖਿਓ ਹਰਾਵਾ ਚਿਦ ਚਾਮੈ, ਕਾਹੂ ਪਛਾਹ ਕੁਸੀਤ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਏ। ਤੋ ਮੂਰਖ ਅੰਧੈ ਪਤ ਗਵਾਏ, ਅੰਧੈ ਇਹ ਜਿਹੜੀ ਦੂਜੀ ਲਾਂ ਹੈ ਨਾ, ਅੰਧੈ ਅੰਧੇ ਨੇ, ਮੂਰਖ ਨੇ ਆਪਣੀ ਪਤ ਗਵਾ ਲਈ, ਬਿਨ ਨਾਮੇ ਕਿਤ ਥਾਏ ਨ ਪਾਈ। ਭਾਈ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਬਾਕੀ ਜਿਤਨੇ ਕਰਮ ਕਾਂਡ ਹਨ ਇਹ ਸਭ ਬੇਕਾਰ ਨੇ, ਥਾਏ ਨਾ ਪਾਈ, ਭਾਵ ਰੱਬ ਦੀ ਦਰਗਾਹ ਵਿੱਚ ਇਹਨਾਂ ਦੀ ਕੋਈ ਕੀਮਤ ਨਹੀਂ। ਰਹਿ ਬੇਬਾਣੀ, ਕਈ ਫਿਰ ਘਰ ਛੱਡ ਕੇ ਬੀਆਬਾਨ ਜੰਗਲਾਂ ਵਿੱਚ ਚਲੇ ਜਾਂਦੇ, ਮੜੀ ਮਸਾਣੀ ਮਸਾਣਾ ਵਿੱਚ ਜਾ ਕੇ, ਮੜੀਆਂ ਵਿੱਚ ਜਾ ਕੇ ਡੇਰੇ ਲਾਉਂਦੇ, ਅੰਧ ਨਾ ਜਾਣੇ ਫਿਰ ਪਛਤਾਣੀ। ਕਹਿੰਦੇ ਇਹ ਅਗਿਆਨੀ ਅੰਧਾ ਨਹੀਂ ਜਾਣਦਾ ਤੇ ਫਿਰ ਬਾਅਦ ਵਿੱਚ ਪਛਤਾਉਂਦਾ ਹੈ। ਹੁਣ ਮਹਾਰਾਜ ਆਪਣਾ ਫੈਸਲਾ ਦੇਣ ਲੱਗੇ ਨੇ, ਸਤਗੁਰ ਭੇਟੇ ਸੋ ਸੁਖ ਪਾਏ, ਸਤਗੁਰ ਭੇਟੇ ਸੋ ਸੁਖ ਪਾਏ, ਹੁਣ ਭੇਟਣਾ ਕੀ ਹੈ? ਸਤਿਗੁਰੂ ਦਾ ਗਿਆਨ ਲੈਣਾ, ਸਤਿਗੁਰੂ ਦੇ ਦੱਸੇ ਮੁਤਾਬਕ ਚੱਲਣਾ। ਭੇਟ ਦਾ ਮਤਲਬ ਹੈ ਮੁਲਾਕਾਤ ਹੋਣੀ ਸਤਿਗੁਰੂ ਦੀ, ਭੇਟ ਤੇ ਤਾਂ ਹੀ ਜੇ ਗੁਰੂ ਦੀ ਗੱਲ ਨੂੰ ਮੰਨਾਂਗੇ। ਸਵੇਰੇ ਵੀ ਹੁਕਮਨਾਮਾ ਆਇਆ ਸੀ, ਭਾਵਨਸ ਲਿਖਿਆ ਬਾਲ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ। ਤੋ ਫੈਸਲਾ ਬੜਾ ਸਪਸ਼ਟ, ਤੋ ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਮਨ ਦੇ ਮੰਮੇ ਨੂੰ ਟਿੱਪੀ ਵੀ ਨੰਨੇ ਨੂੰ ਸਿਹਾਰੀ, ਮਨ ਵਿੱਚ ਵਸਾਏ। ਜੇ ਗੁਰੂ ਦੀ ਸਿੱਖਿਆ ਲੈ ਕੇ ਹਰੀ ਦੇ ਨਾਮ ਨੂੰ ਮਨ ਵਿੱਚ ਵਸਾਏ, ਫਿਰ ਪਾਤਸ਼ਾਹ ਕਹਿੰਦੇ ਨੇ ਇਹ ਕਾਰਜ ਕੌਣ ਕਰੇਗਾ? ਜਿਹਦੇ ਉੱਤੇ ਉਹਦੀ ਮਿਹਰ ਦੀ ਨਜ਼ਰ ਹੋ ਜਾਏ। ਹੁਣ ਅਸੀਂ ਇੱਥੇ ਵੀ ਕਈ ਵਾਰੀ ਟਪਲਾ ਖਾ ਜਾਂਦੇ, ਜੇ ਕਿਸੇ ਨੂੰ ਕਹੋ ਵੀ ਅੰਮ੍ਰਿਤ ਛੱਕ ਲਓ, ਅਜੇ ਹਾਲੀ ਸਾਡੇ ਤੇ ਮਿਹਰ ਦੀ ਨਜ਼ਰ ਨਹੀਂ ਹੋਈ। ਕਿਉਂ ਜੀ? ਬੋਤਲ ਪੀਣ ਦੀ ਨਜ਼ਰ ਹੋ ਗਈ ਹੈ। ਇੱਥੇ ਇੱਕ ਹੁਜਤ ਬਣ ਗਈ, ਜਿਹਨੂੰ ਲੋੜ ਹੁੰਦੀ ਉੱਥੇ ਤਰਲੇ ਲੈਂਦਾ, ਮਿਹਨਤ ਕਰਦਾ। ਸਕੂਲੋਂ ਛੁੱਟੀ ਲੈਣੀ ਹੋਵੇ ਬੱਚੇ ਲਈ ਤੇ ਐਪਲੀਕੇਸ਼ਨ ਦਿੰਦੇ ਹਾਂ, ਬਿਜਲੀ ਦਾ ਕਨੈਕਸ਼ਨ ਲੈਣਾ ਹੋਵੇ ਤੇ ਐਪਲੀਕੇਸ਼ਨ ਦਿੰਦੇ ਹਾਂ, ਤੇ ਕਦੇ ਗੁਰੂ ਅੱਗੇ ਇਹ ਵੀ ਦਾਤ ਮੰਗੀ ਵੀ ਮਹਾਰਾਜ ਸਾਡੇ ਅੰਦਰ ਨਾਮ ਵਸ ਜਾਏ। ਤੋ ਜੇ ਤੇ ਮੰਗੀਏ ਫਿਰ ਗੁਰੂ ਦਿੰਦਾ, ਐਸੀ ਗੱਲ ਨਹੀਂ, ਗੁਰੂ ਤੇ ਬੜਾ ਦਿਆਲੂ। ਤੋ ਸਤਿਗੁਰ ਭੇਟੇ ਸੋ ਸੁਖ ਪਾਏ, ਸਤਿਗੁਰ ਭੇਟੇ ਸੋ ਸੁਖ ਪਾਏ। ਹਰ ਕਾ ਨਾਮ ਮਨ ਵਸਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਨਾਨਕ ਨਦਰ ਕਰੇ ਸੋ ਪਾਏ। ਜਿਸ ਉੱਤੇ ਉਹਦੀ ਮਿਹਰ ਦੀ ਨਜ਼ਰ ਹੋ ਜਾਏ ਸੋ ਪਾਏ, ਉਹ ਫਿਰ ਇਹ ਦਾਤ ਪ੍ਰਾਪਤ ਕਰ ਲੈ। ਤੁਸੀਂ ਆਖੋਗੇ ਜਿਹਨੇ ਪ੍ਰਾਪਤ ਕਰ ਲਈ ਉਹਦੀ ਪਛਾਣ ਕੀ ਹੈ? ਧਿਆਨ ਦੇਣਾ, ਅਗਲੀ ਪੰਕਤੀ ਚ ਮਹਾਰਾਜ ਕਹਿੰਦੇ ਆਸ ਅੰਦੇਸੇ ਤੇ ਨੇ ਕੇਵਲ। ਦੋ ਚੀਜ਼ਾਂ ਤੋਂ ਬਚ ਜਾਂਦਾ, ਇੱਕ ਹੈ ਆਸ ਤੇ ਇੱਕ ਹੈ ਅੰਦੇਸ਼ਾ। ਪਹਿਲਾਂ ਅਸੀਂ ਅੰਦਰ ਆਸ ਪੈਦਾ ਕਰਦੇ ਹਾਂ, ਇਹ ਹੋ ਜਾਏ ਤੇ ਠੀਕ ਹੈ, ਫਿਰ ਨਾਲ ਹੀ ਅੰਦੇਸ਼ਾ ਵੀ ਚੰਬੜਿਆ, ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ। ਜਿਹੜਾ ਵਾਹਿਗੁਰੂ ਦਾ ਸੇਵਕ ਹੈ ਉਹ ਇਹਨਾਂ ਦੋਵਾਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ। ਉਹ ਕਹਿੰਦਾ ਜੋ ਮੇਰਾ ਮਾਲਕ ਕਰੇਗਾ ਠੀਕ ਹੋ, ਜੋ ਉਹਦੀ ਰਜ਼ਾ ਹੋਵੇਗੀ ਠੀਕ ਹੋਵੇਗੀ। ਨਾ ਉਹ ਆਸਾ ਕਰਦਾ ਤੇ ਨਾ ਆਦੇਸ਼ਾ ਕਰਦਾ, ਉਹ ਇਹਨਾਂ ਦੋਹਾਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਆਸ ਅੰਦੇਸੇ ਤੇ ਨੇਹ ਕੇਵਲ, ਆਸ ਅੰਦੇਸੇ ਤੇ ਨੇਹ ਕੇਵਲ। ਨੇਹ ਕੇਵਲ ਦਾ ਮਤਲਬ ਹੈ ਅਛੋ, ਉਹਦੇ ਉੱਤੇ ਇਹਨਾਂ ਦੋਹਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ, ਉਹ ਆਸਾ ਹੀ ਨਹੀਂ ਕਰਦਾ। ਉਹ ਕਹਿੰਦਾ ਜੋ ਮੇਰਾ ਵਾਹਿਗੁਰੂ ਕਰ ਰਿਹਾ ਠੀਕ ਕਰ ਰਿਹਾ, ਉਹਨੇ ਜੋ ਕੁਝ ਕੀਤਾ ਠੀਕ ਕੀਤਾ, ਜੋ ਕਰੇਗਾ ਠੀਕ ਕਰੇਗਾ। ਪਰ ਅਸੀਂ ਜਦੋਂ ਆਸਾ ਪੈਦਾ ਕਰਦੇ ਹਾਂ ਫਿਰ ਅੰਦੇਸ਼ਾ ਚੁੰਬੜ ਜਾਂਦਾ। ਪਰ ਇਹ ਦੂਰ ਕਿਵੇਂ ਹੋਵੇ? ਹਉ ਮੈਂ ਸ਼ਬਦ ਜਲਾਏ, ਹਉ ਮੈਂ ਸ਼ਬਦ ਜਲਾਏ, ਸ਼ਬਦ ਦੇ ਦਦੇ ਨੂੰ ਸਿਆਰੀ ਹੈ, ਸ਼ਬਦ ਦੀ ਰਾਹੀਂ, ਸ਼ਬਦ ਦੁਆਰਾ, ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰੋਂ ਹਉਮੈ ਨੂੰ, ਚਤੁਰਾਈ ਨੂੰ ਸਾੜ ਤੇ ਗੁਰੂ ਤੇ ਪਰਮੇਸ਼ਵਰ ਤੇ ਭਰੋਸਾ ਕਰੇ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ, ਮਹਾਰਾਜ ਨੇ ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜਿਉ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੈ ਬਖਸ਼। ਇਹ ਹੈ ਸੇਵਕ ਦੀ ਨਿਸ਼ਾਨੀ,